ਮਨ ਮੇਰੇ ਗੁਰ ਸਰਣਿਆ ਏ ਤਾਂ ਨਿਰਮਲ ਹੋਈ, ਮਨ ਮੁਖ ਹਰ ਹਰ ਕਰਤ ਕੇ ਮੇਲ ਨ ਸਕੇ ਕੋਈ। ਮਨ ਮੇਲੇ ਭਗਤ ਨਾ ਹੋਈ, ਨਾਮ ਨ ਪਾਇਆ ਜਾਈ। ਮਨ ਮੁਖ ਮੇਲੇ ਮੇਲੇ ਮੋਏ, ਜਸਨ ਪਤ ਗਵਾਈ। ਗੁਰ ਪ੍ਰਸਾਦੀ ਮਨ ਵਸੇ, ਮਲਿਓ ਮੇ ਜਾਇ ਸਮਾਈ। ਜਿਉਂ ਅੰਧੇਰੇ ਦੀਪਕ ਬਾਲੀਏ, ਤਿਉਂ ਗੁਰ ਗਿਆਨ ਅਗਿਆਨ ਤਜਾਈ। ਹਮ ਕੀਆ ਹਮ ਕਰੇਂਗੇ, ਹਮ ਮੂਰਖ ਦਾ ਵਾਰ। ਕਰਨੇ ਵਾਲਾ ਵਿਸਰਿਆ, ਦੂਜੇ ਪਾਈ ਪਿਆਰ। ਮਾਇਆ ਜੇ ਉਡ ਦੁੱਖ ਨਹੀਂ, ਸਭ ਪਉਤ ਕੇ ਸੰਸਾਰ। ਗੁਰਮਤੀ ਸੁਖ ਪਾਈਏ, ਸਚ ਨਾਮ ਉਤਾਰ। ਜਿਸ ਨੂੰ ਮਿਲੇ ਸੋ ਮਿਲੇ, ਹਉ ਤਿਸ ਬਲਿਹਾਰੇ ਜਾਉਂ। ਤੇ ਮਨ ਭਗਤੀ ਰਤਿਆ, ਸਚ ਬਾਣੀ ਨਿਜ ਪਾਉਂ। ਮਨ ਅਤੇ ਜੀਵਾ ਰਤੀ, ਹਰ ਗੁਣ ਸੱਚੇ ਗਾਉਂ। ਨਾਨਕ ਨਾਮ ਨਵੀਸਰੇ, ਸੱਚੇ ਮਾਇ ਸਮਾਉਂ। ਜਿਨ ਕੋ ਪੂਰਬ ਲਿਖਿਆ, ਸੇ ਨਾਮ ਧਿਆਈ। ਨਾਨਕ ਗੁਰ ਸਰਨਾਗਤੀ, ਮਰੇ ਨਾਵੇ ਜਾਈ।
ਆਪਣੇ ਗੁਨਾਹ ਦੀ ਮਾਫ਼ੀ ਲਈ ਅਰਦਾਸ ਕਰਨ ਦੀ ਸਰਦਾਰ ਕਰੋੜੋਂ ਜਨਮਾਂ ਤੋਂ ਮੈਂ ਇਕੱਠੇ ਕਰੀ ਸੰਗਤ ਦੀ ਸਮਰੱਥਾ ਹੈ, ਬਖਸ਼ਣ ਬਖਸ਼ਣ ਦੀ ਕਿਰਪਾਲਤਾ ਕਰੋ। ਸੰਗਤ ਦੇ ਬਖਸ਼ਣ ਗੁਰੂ ਸਾਹਿਬ ਦੀ ਅੱਜ ਦੇ ਇਸ ਰੂਹਾਨੀ ਸਤਸੰਗ ਵਿੱਚ ਗੁਰੂ ਸਾਹਿਬਾਨ ਨੇ ਸ਼ਰਨ ਛਾਪ ਦਿੱਤਾ। ਸਤਿਗੁਰ ਦੀ ਸ਼ਰਨ, ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਅਸੀਂ ਸ਼ਰਨ ਕਿਸ ਦੀ ਲੈ। ਸਤਿਗੁਰ ਪਾਣੀ ਦੇ ਵਿੱਚ ਇੱਕ ਆਉਂਦੀ ਹੈ, ਮਨ ਮੇਰੇ ਗੁਰ ਕੀ ਸ਼ਰਣੀ ਆ ਗਏ ਤਾਂ ਨਿਰਮਲ ਹੋ। ਮਨਮੁਖ ਹਰ ਹਰ ਕਰ ਸਕਦੇ, ਸੈਲ ਨਾ ਸਕਦੇ। ਇਹ ਤੁਕਾਂ ਜਿਤਨੀਆਂ ਸਧਾਰਨ ਨਜ਼ਰ ਆਉਂਦੀਆਂ, ਇਹਨਾਂ ਦੇ ਪਿੱਛੇ ਉਤਨਾ ਹੀ ਗਹਿਰਾ ਰੂਹਾਨੀਅਤ ਦਾ ਭੰਡਾਰ ਦਿੱਤਾ। ਇਸ ਤੋਂ ਪਹਿਲਾਂ ਗੁਰੂ ਸਾਹਿਬ ਗੁਰੂ ਦੀ ਸ਼ਰਨ ਕਿਉਂ ਜ਼ਰੂਰੀ ਹੈ, ਇਸ ਬਾਰੇ ਦ੍ਰਿਸ਼ਟਾਂਤਾਂ ਦੇ ਜ਼ਰੀਏ ਸਪਸ਼ਟ ਕਰਨਗੇ। ਇਹ ਮਨੁੱਖ ਇੱਕ ਬੰਦਰ ਦੇ ਨਾਲ ਤੁਲਨਾ ਕਰਦਿਆਂ ਹੋਏ ਗੁਰੂ ਸਾਹਿਬ ਉਪਦੇਸ਼ ਕਰਦੇ ਹਨ। ਜਿਸ ਤਰ੍ਹਾਂ ਇੱਕ ਬੰਦਰ ਹੈ, ਇੱਕ ਸ਼ਿਕਾਰੀ ਹੈ, ਉਹ ਸ਼ਿਕਾਰੀ ਆਪਣੀ ਤਾਕਤ ਔਰ ਆਪਣੇ ਦਿਮਾਗ ਦੇ ਨਾਲ ਇਸ ਬੰਦਰ ਨੂੰ ਪਕੜਦਾ ਹੈ। ਕਿਸ ਤਰੀਕੇ ਨਾਲ ਇੱਕ ਮਟਕੀ ਬਣਾਉਂਦਾ ਹੈ ਛੋਟੇ ਮੂੰਹ ਵਾਲੀ, ਉਸਦੇ ਵਿੱਚ ਦਾਣੇ ਰੱਖਦਾ ਹੈ। ਬੰਦਰ ਲਾਲਚ ਵਿੱਚ, ਸਵਾਦ ਦੇ ਲਾਲਚ ਵਿੱਚ ਉਸ ਮੱਛੀ ਦੇ ਵਿੱਚ ਹੱਥ ਪਾਉਂਦਾ ਹੈ, ਉਹ ਦਾਣੇ ਖਾਣ ਵਾਸਤੇ, ਸਵਾਦ ਲਾਉਣ ਵਾਸਤੇ, ਉਦਰ ਦੀ ਪੂਰਤੀ ਵਾਸਤੇ। ਪਰ ਉਸ ਤੋਂ ਬਾਅਦ ਉਸ ਤੋਂ ਛੁੱਟ ਨਹੀਂ ਸਕਦਾ, ਉਹਦੇ ਵਿੱਚ ਹੀ ਪਕੜਿਆ ਜਾਂਦਾ ਹੈ। ਕਿਉਂ, ਕੀ ਵਜ੍ਹਾ ਹੈ? ਵਜ੍ਹਾ ਹੈ ਮੁੱਠੀ। ਉਹ ਮੁੱਠੀ ਖੋਲਦਾ ਨਹੀਂ, ਆਜ਼ਾਦੀ ਮਿਲਦੀ ਨਹੀਂ। ਉਸਦੇ ਬਾਅਦ ਬੰਦਰ ਦਾ ਹਸਰ ਕੀ ਹੈ? ਬਾਕੀ ਦੀ ਉਮਰ ਕੈਦ ਖਾਨੇ ਦੇ ਵਿੱਚ ਕਿਸੇ ਚਿੜੀਆ ਘਰ ਦੀ ਸ਼ੋਭਾ ਵਧਾਉਂਦਾ ਹੈ, ਜਾਂ ਗਲੇ ਦੇ ਵਿੱਚ ਪੱਟਾ ਪੈ ਜਾਂਦਾ ਹੈ, ਡਮਰੂ ਦੇ ਅੱਗੇ ਨਾਚ ਕਰਦਾ ਹੈ ਸਾਰੇ ਸੰਸਾਰ ਨੂੰ। ਉਸ ਤੋਂ ਵੀ ਅੱਗੇ ਚੱਲੀਏ ਤੇ ਕੀ ਹੁੰਦਾ ਹੈ? ਕੁਝ ਵਿਦੇਸ਼ੀ ਮੁਲਕਾਂ ਦੇ ਵਿੱਚ ਵੀ ਦੇਖਦੇ ਹਾਂ ਕਿ ਬੰਦਰ ਦੀ ਡਿਸ਼ ਜੋ ਹੈ ਬਹੁਤ ਹੀ ਲੁਭਾਵਨੀ ਔਰ ਕੀਮਤੀ ਮੰਨੀ ਜਾਂਦੀ ਹੈ। ਟੇਬਲ ਤੇ ਬੈਠ ਕੇ ਗਾਹਕ ਆਰਡਰ ਦਿੰਦਾ ਹੈ ਇਸ ਬੰਦਰ ਨੂੰ ਬੰਦ ਕੇ ਉਸਦੇ ਟੇਬਲ ਤੇ ਰੱਖਿਆ ਜਾਂਦਾ ਹੈ। ਉਸ ਤੋਂ ਬਾਅਦ ਉਹਦੇ ਵਿੱਚ ਦੋ ਤਾਰਾਂ ਜੋੜੀਆਂ ਜਾਂਦੀਆਂ ਨੇ ਔਰ ਕਰੰਟ ਪਾਸ ਕੀਤਾ ਜਾਂਦਾ ਹੈ। ਕਰੰਟ ਲੱਗਦੇ ਹੀ ਬੰਦਰ ਦਾ ਪ੍ਰਾਣ ਜੋ ਹੈ ਨਿਕਲ ਜਾਂਦੇ। ਉਸ ਤੋਂ ਬਾਅਦ ਚਾਕੂ ਦੇ ਨਾਲ ਉਹਦਾ ਸਭ ਤੋਂ ਪਹਿਲੇ ਸਿਰ ਲਾਇਆ ਜਾਂਦਾ ਹੈ। ਉਹਦੇ ਵਿੱਚ ਜੋ ਭੇਜਾ ਜੋ ਹੈ ਗਰਮ ਗਰਮ ਉਹ ਤਾਜ਼ਾ ਕੱਢ ਕੇ ਗਾਹਕ ਦੀ ਪਲੇਟ ਅੱਗੇ ਰੱਖ ਦਿੱਤਾ ਜਾਂਦਾ। ਗਾਹਕ ਬੜੇ ਸਵਾਦ ਨਾਲ ਖਾਂਦਾ ਹੈ। ਇਹ ਹਸਰ ਹੈ ਇੱਕ ਮੁੱਠੀ ਦਾਣੇ ਦਾ। ਨਾ ਉਹ ਸਵਾਦ ਛੱਡਿਆ ਉਸਨੇ ਤੇ ਇਹ ਹਸਰ ਨੂੰ ਪ੍ਰਾਪਤ ਹੋਇਆ। ਹੁਣ ਇਹ ਮਟਕੀ ਕਿਹੜੀ ਹੈ? ਇਹ ਮਟਕੀ ਹੈ ਸੰਸਾਰ। ਸ਼ਿਕਾਰੀ ਕੌਣ ਹੈ? ਕਾਲ ਹੈ। ਬੰਦਰ ਕੌਣ ਹੈ? ਮਨੁੱਖ ਹੈ। ਇਹ ਦਾਣੇ ਕਿਹੜੇ ਹਨ? ਇਹ ਜਿਹੜੇ ਪੰਜ ਵਿਕਾਰਾਂ ਦਾ ਸਵਾਦ ਅਸੀਂ ਆਪਣੇ ਅੰਦਰ ਸਮੇਟੀ ਬੈਠੇ ਹਾਂ, ਮੁੱਠੀ ਬੰਦ ਕਰੀ ਬੈਠੇ ਹਾਂ, ਅਸੀਂ ਮੁੱਠੀ ਖੋਲਦੇ ਨੇ, ਤਾਂ ਸਾਡਾ ਅਸਰ ਕੀ ਹੈ? 84 ਲੱਖ ਦੀਆਂ ਯੋਨੀਆਂ, ਬਾਰ ਬਾਰ ਸਦੀਆਂ ਤੋਂ ਇਹਨਾਂ ਯੋਨੀਆਂ ਦੇ ਵਿੱਚ ਅਸੀਂ ਭ੍ਰਮਣ ਕਰ ਰਹੇ ਹਾਂ। ਅਸੀਂ ਮੁੱਠੀ ਖੋਲਦੇ ਨੇ, 84 ਛੁੱਟਦੀ ਨੇ। ਇੱਕ ਐਸੀ ਤਾਕਤ ਦੀ ਲੋੜ ਹੈ ਜਿਹੜੀ ਇਸ ਮੁੱਠੀ ਨੂੰ ਖੋਲ ਦੇ, ਔਰ ਉਹ ਤਾਕਤ ਸਿਰਫ ਦਿਆਲ ਕੋਲ ਹੈ। ਕਾਲ ਤਾਂ ਸ਼ਿਕਾਰੀ ਹੈ। ਕਾਲ ਤੋਂ ਵੱਡੀ ਤਾਕਤ ਹੋਏਗੀ ਤੇ ਇਹਨਾਂ ਵਿਕਾਰਾਂ ਤੋਂ ਕੱਢ ਦੇਗੀ, 84 ਤੋਂ ਬਚ ਜਾਵਾਂਗੇ, ਤੇ ਸਾਡਾ ਧਿਆਨ ਉਸ ਪਾਸੇ ਹੋਏਗੀ। ਅਸੀਂ ਕਹਿੰਦੇ ਹਾਂ ਸਾਨੂੰ ਗੁਰੂ ਦੀ ਲੋੜ ਹੀ ਨਹੀਂ। ਗੁਰੂ ਕੋਲੋਂ ਤਾਕਤ ਹੈ ਜੋ ਕਾਲ ਕੋਲੋਂ ਵੱਧ। ਗੁਰੂ ਇਸ ਮੱਛੀ ਦੇ ਅੰਦਰ ਜਾਂਦਾ ਹੈ, ਅਤਿ ਸੂਖਮ ਉਹਦਾ ਸਰੂਪ ਨੂਰਾਨੀ ਜੋ ਅੰਤਰ ਪ੍ਰਗਟ ਹੁੰਦਾ ਹੈ, ਉਹ ਇੱਕ ਇੱਕ ਕਰਕੇ ਇਸ ਉਂਗਲੀ ਨੂੰ ਖੋਲਦਾ ਹੈ, ਇੱਕ ਇੱਕ ਵਿਕਾਰ ਨੂੰ, ਮਨ ਦੇ ਵਿਕਾਰ ਨੂੰ ਕੱਢਦਾ ਹੈ। ਇਹ ਦਾਣਿਆਂ ਦਾ ਸਵਾਦ, ਇਹ ਭੋਗਾਂ ਦਾ ਸਵਾਦ ਸਿਰਫ ਗੁਰੂ ਦੀ ਤਾਕਤ ਨਾਲ ਨਿਕਲ ਸਕਦਾ ਹੈ। ਇਸ ਲਈ ਸਾਰੇ ਸਵਾਦ ਖਤਮ ਹੋ ਜਾਂਦੇ ਨੇ, ਮਿੱਠੀ ਖੁੱਲ ਜਾਂਦੀ, ਜੜ ਚੇਤਨ ਦੀ ਗੰਢ ਖੁੱਲ ਜਾਂਦੀ, ਆਤਮਾ ਸਤ ਲੋਕ ਨੂੰ ਚੜਾਈ ਕਰ ਰਿਹਾ, ਆਵਾਗਮਨ ਛੁੱਟ ਜਾਂਦਾ, ਔਰ ਅਸੀਂ ਉਸ ਤਾਕਤ ਨੂੰ ਭੁੱਲੀ ਬੈਠੇ ਹਾਂ। ਉਸ ਤਾਕਤ ਜਿਸਦਾ ਸਿੱਕਾ 8 ਲੋਕਾਂ ਦੇ ਵਿੱਚ, 14 ਭਵਨਾਂ ਦੇ ਵਿੱਚ ਚੱਲਦਾ ਹੈ, ਉਹ ਸਿੱਕਾ ਉਹ ਕਿਹੜਾ ਸਿੱਕਾ? ਸਭ ਤੋਂ ਪਹਿਲੇ ਅਸੀਂ ਬਾਹਰ ਦੇ ਸਿੱਕੇ ਦੀ ਗੱਲ ਕਰਦੇ ਹਾਂ। ਇਸ ਨਾਥ ਲੋਕ ਦੇ ਵਿੱਚ ਇਹ ਸਮਾਜਿਕ ਸਾਰੇ ਕਰਮ ਕਰਨ ਵਾਸਤੇ ਸਾਨੂੰ ਸਿੱਕੇ ਦੀ ਲੋੜ ਹੈ। ਕੁਝ ਸਿੱਕੇ ਐਸੇ ਨੇ ਜਿਹੜੇ ਹਰ ਮੁਲਕ ਦੇ ਵਿੱਚ ਚੱਲਦੇ ਹਨ। ਉਹ ਸਿੱਕੇ ਜਿਹੜੇ, ਇੱਕ ਸੋਨੇ ਦਾ ਸਿੱਕਾ ਹੈ, ਪੂਰੀ ਮਨੁੱਖ ਜਾਤੀ ਦੇ ਵਿੱਚ ਐਕਸਚੇਂਜ ਦਾ ਇੱਕ ਸਾਧਨ ਹੈ, ਇੱਕ ਜ਼ਰੀਆ ਹੈ। ਇੱਕ ਕੀਮਤ ਦੇ ਬਰਾਬਰ ਦੀ ਵਸਤੂ ਅਸੀਂ ਕਿਸੇ ਵੀ ਦੇਸ਼ ਦੇ ਵਿੱਚ ਜਾ ਕਰਕੇ ਪ੍ਰਾਪਤ ਕਰ ਸਕਦੇ ਹਾਂ, ਪਰ ਉਸ ਦੇ ਨਾਲ ਅਸੀਂ ਆਪਣੇ ਸਾਰੇ ਕਰਮਾਂ ਨੂੰ ਸੁਟਾਉਂਦੇ ਹਾਂ। ਤੇ ਸਾਨੂੰ ਕਿਹੜਾ ਸਿੱਕਾ ਚਾਹੀਦਾ ਹੈ ਜਿਹੜਾ ਹਰ ਮੁਲਕ ਦੇ ਵਿੱਚ ਚੱਲੇ? ਰੂਹਾਨੀਅਤ ਦਾ ਸਿੱਕਾ ਕਿਹੜਾ ਹੈ ਜਿਹੜਾ 8 ਲੋਕਾਂ ਦੇ ਵਿੱਚ ਚੱਲਦਾ ਹੈ, ਕੰਮ ਕਰ ਸਕਦਾ ਹੈ? ਉਹ ਹੈ ਨਾਮ। शब्द कीर्तन वाणी ज्ञान हुक्म होर और शब्द नाल गुरु साहबा ने इस शब्द नु नाम नु दोहराया है याद किया है और इस पिछे की प्राप्ति किदो वलो हुंदी है इसका मालिक कौन है इसका मालिक है सतगुरु जिस तरह बाहर का सिक्का अगर अभी प्राप्त करना चाहिए तो सानू 30 दिन काम करना पड़ता है नियम है विधान है उस प्रकार के कोल 30 दिन अभी उसके नियमों के भी काम करते हाँ फिर एक दिन वो सानू वो सिक्का प्राप्त होता है जिसके नाल अभी समाज के बाकी काम करते हैं जो रूहानी सिक्का है शब्द नाम ये सानू किस तरह प्राप्त होगा इसकी की क्रिया है अभी की कर रहे हाँ सानू की करना चाहिए उसको गुरु साहब समझाते हैं एक अंग के जरिए एक शरीर है हाथ पैर अख मुंह नक कान उसके अंग है इन्हों अंगा की अपने अंदर अपने आप कोई वैल्यू नहीं है कोई हस्ती नहीं है अगर ये अंग शरीर तो अलग कर दिते जाए एक हाथ नू एक अख नू शरीर तो अलग कर दईए उसकी की हस्ती है सिर्फ मुर्दा है मुर्दे का की काम है जमड़ा च रोड़ देना अग्नि नू भेट कर देना चपना देना इस तोते का कुछ भी काम नहीं है और यही अंग जिस वेले शरीर के नाल जुड़ जाते हैं शरीर की है उसके अंदर एक ताकत है उस परमात्मा की अंश रूप के विच उसनु आत्मा कहा जाता है आत्मा शरीर है और जिस वेले ये अंग इस शरीर के नाल जुड़ जाते हैं वो ताकत इन्हां अंगा दे विच काम करन लग जाती है ये अंग सजीव हो जाते हैं फिर इन्हां नू रोड़न की लोड़ नहीं पैंदी ये काम करते हैं और इन्हां दे आसरे पूरी सृष्टि का सहारा चल सकता है पूरी सृष्टि चलाई जा सकती है इस तो स्पष्ट है कि अपने आप इन्हां अंगा की कोई हस्ती नहीं है हस्ती है इस शरीर की रूहानियत दे भी शरीर केड़ा है अंग केड़े रूहानियत दे भी शरीर है सतगुरु अंग हैं कर्म और उपासना हर तरीके का कर्म और उपासना जड़ा गुरु के बगैर है वो मुर्दा है उसके अंदर चेतन सबूत कोई तारा नहीं सदियां तो असि इन्हां अंगा का इस्तेमाल कर रहे हैं कभी उसके उत्ते अमल नहीं किया वाणी नू रटना वाणी नू पढ़ना वाणी नू सुनना उसके उत्ते विचार करना होर तरह की पूजा करनी ये सब एक अंग हैं और अपने आप में इन्हां अंगा की कोई हस्ती नहीं है और ये अंग जो शरीर के नाल जुड़ जाते हैं आत्मा की ताकत सतगुरु की ताकत इन्हां अंगा दे विच प्रवाहित हो जाती है ये अंग सजीव होके काम करन लग जाते हैं साडी बाणी पढ़ी हुई सुनी हुई सार्थक हो जाती है कदों जो असीं उस उत्ते अमल रूपी सतगुरु नूं प्राप्त करते हैं शरीर के नाल जुड़ते हैं असीं सदियां तो बाणी पढ़ रहे हैं सदियां तो सत्संग सुन रहे हैं पर कदे उस उत्ते अमल नहीं किया अगर अमल नहीं किया तो समझ लो कि असि सतगुरु तो शरण विच नहीं आए उसके उत्तो पिछड़े हुए और जब तक असि सतगुरु की शरण विच नहीं आवांगे सानू उस सिक्के की प्राप्ति नहीं होगी जिसनु नाम शब्द किया गया है और उस शब्द दे विच उस नाम दे विच कोई लफज नहीं है एक प्रकाश है चेतन स्वरूप प्रकाश द्वारा सूरा की रोशनी इस आत्मा के अंदर प्रगट है असि नेरे दे विच गमन कर रहे हैं क्यों ਮਨ ਦੇ ਹੁਕਮ ਵਿੱਚ ਆ ਸਕਦੇ। ਸਿਆਲ ਨੂੰ ਭੁੱਲੀ ਬੈਠੇ ਹਾਂ, ਸਤਿਗੁਰੂ ਨੂੰ ਭੁੱਲੀ ਬੈਠੇ ਹਾਂ, ਤਾਕਤ ਸਤਿਗੁਰੂ ਦੀ ਹੈ। ਜਦ ਤੱਕ ਅਸੀਂ ਇਸ ਸਤਿਗੁਰੂ ਸਰੂਪ ਨੂੰ ਪ੍ਰਾਪਤ ਨਹੀਂ ਕਰਾਂਗੇ, ਕਦੇ ਵੀ ਉਸ ਸਿੱਖਿਆ ਨੂੰ ਪ੍ਰਾਪਤ ਨਹੀਂ ਕਰ ਸਕਦੇ ਜਿਹੜਾ ਅੱਠਾਂ ਮੰਡਲਾਂ ਦੇ ਵਿੱਚ ਔਰ 14 ਭਵਨਾਂ ਦੇ ਵਿੱਚ ਚੱਲਦਾ ਹੈ। ਇਹ ਰੂਹ ਦੀ ਮੁਕਤੀ ਕਿਸ ਤਰ੍ਹਾਂ ਹੋਏਗੀ? ਗੁਰੂ ਨਾਨਕ ਸਾਹਿਬ ਨੇ ਜਿਸ ਮੁਕਤੀ ਦਾ ਜ਼ਿਕਰ ਆਪਣੀ ਬਾਣੀ ਦੇ ਵਿੱਚ ਕੀਤਾ ਹੈ ਉਹ ਪੰਜਵੇਂ ਮੰਡਲ ਦੇ ਉੱਤੇ ਹੈ। ਪਹਿਲੇ ਦੇ 4 ਮੰਡਲਾਂ ਦੇ ਵਿੱਚ ਮੁਕਤੀ ਨਹੀਂ ਹੈ। ਅਸੀਂ 99% ਵੀ ਗੁਰੂ ਨੂੰ ਜਾਣਦੇ ਹਾਂ, ਹੁਕਮ ਮੰਨਦੇ ਹਾਂ ਤੇ ਕਾਲ ਦੇ ਮੂੰਹ ਦੇ ਵਿੱਚ ਹੈਗੇ ਹਾਂ। 16 ਸਤਿਗੁਰੂ ਆਪ ਹੈ, ਬਾਕੀ ਸਭ 99 ਹੈ। ਜਿਸਨੇ ਇਸ ਸਰੀਰ ਨੂੰ 100ਵੇਂ ਨੰਬਰ ਨੂੰ ਪ੍ਰਾਪਤ ਕੀਤਾ ਹੈ ਉਹ ਮੁਕਤੀ ਦਾ ਅਧਿਕਾਰੀ ਹੈ। ਔਰ ਇਹ ਮੁਕਤੀ ਜਿੰਦੇ ਦੀ ਮਿਲਦੀ ਹੈ, ਮਰਨ ਦੇ ਬਾਅਦ ਅੱਜ ਤੱਕ ਕੋਈ ਮੁਕਤ ਨਾ ਹੋਇਆ ਹੈ ਨਾ ਹੋਵੇਗਾ। ਜੀਵਿਤ ਮਰੀਏ ਪਵਜਲ ਤਰੀਏ, ਤੇ ਜਿੱਦਾਂ ਮਰਨ ਦੀ ਮਿਸਾਲ ਗੁਰੂ ਨਾਨਕ ਸਾਹਿਬ ਨੇ ਹੁਕਮ ਕੀਤੀ ਹੈ ਤੇ ਜਿਹੜੇ ਜਿੰਦੇ ਮਰਨਗੇ ਕੋਈ ਉਸ ਸ਼ਰਨ ਨੂੰ ਪ੍ਰਾਪਤ ਕਰਨਗੇ ਜਿਹੜੀ ਅਜੇ ਪੁਰਸ਼ ਦੀ ਗੋਦ ਹੈ। ਔਰ ਉਸੇ ਨੂੰ ਗੁਰੂ ਨਾਨਕ ਸਾਹਿਬ ਨੇ ਪੂਰਨ ਮੁਕੰਮਲ ਤੌਰ ਤੇ ਮੁਕਤੀ ਦਾ ਦਰਜਾ ਦਿੱਤਾ ਹੈ। ਬਾਕੀ ਸਾਰੀਆਂ ਗੱਲਾਂ ਕਾਲ ਦੇ ਮੂੰਹ ਦੇ ਵਿੱਚ 84 ਲੱਖ ਜੋਨੀਆਂ ਦੇ ਵਿੱਚ ਆਉਂਦੀਆਂ। ਅਸੀਂ ਵੀ ਉਸ ਸਰੀਰ ਨੂੰ ਪ੍ਰਾਪਤ ਕਰਨਾ ਹੈ। ਇਸ ਦੇ ਬਾਅਦ ਗੁਰੂ ਸਾਹਿਬ ਇਤਿਹਾਸਿਕ ਸ਼ਰਨ ਨੂੰ ਸਪਸ਼ਟ ਕਰਦੇ ਨੇ ਕਿ ਕਿਆ ਜੋ ਅਸੀਂ ਸ਼ਰਨ ਦੀ ਗੱਲ ਕਰ ਰਹੇ ਹਾਂ ਜਾਂ ਇਤਿਹਾਸ ਦੇ ਵਿੱਚ ਇਸਦਾ ਕੋਈ ਐਸਾ ਦ੍ਰਿਸ਼ਟਾਂਤ ਵੀ ਹੈ ਕਿ ਅਸੀਂ ਯਕੀਨ ਕਰ ਸਕੀਏ ਵੀ ਗੁਰੂ ਦੀ ਸ਼ਰਨ ਦੇ ਵਿੱਚ ਜਾ ਕਰਕੇ ਹੀ ਮੁਕਤੀ ਮਿਲਦੀ ਹੈ, ਕੋਈ ਹੋਰ ਸ਼ਰਨ ਤੇ ਨਹੀਂ ਹੈ? ਤ੍ਰੇਤੇ ਯੁੱਗ ਦੇ ਵਿੱਚ ਸ੍ਰੀ ਰਾਮ ਜੀ ਆਏ, ਭਗਵਾਨ ਸ੍ਰੀ ਰਾਮ ਜੀ ਉਸ ਕਾਲ ਦੇ ਅਵਤਾਰ ਸਨ। ਕਾਲ ਦੇ ਬੇਟੇ ਨੇ ਤਿੰਨ, ਬ੍ਰਹਮਾ ਵਿਸ਼ਨੂੰ ਸ਼ਿਵ, ਜੋ ਆਪਣੀਆਂ ਡਿਊਟੀਆਂ ਨਿਭਾ ਰਹੇ ਹਨ। ਔਰ ਵਿਸ਼ਨੂੰ ਦੇ ਅਵਤਾਰ ਹੋਏ ਸਨ ਭਗਵਾਨ ਸ੍ਰੀ ਰਾਮ। ਸੁਗਰੀਵ ਨੇ ਸ਼ਰਨ ਲਈ ਸੀ ਭਗਵਾਨ ਸ੍ਰੀ ਰਾਮ ਦੀ। ਇੱਥੇ ਗੁਰੂ ਸਾਹਿਬ ਹੁਣ ਉਪਦੇਸ਼ ਕਰ ਰਹੇ ਨੇ, ਕਹਿੰਦੇ ਨੇ ਬੇਟਾ ਸ਼ਰਨ ਕੈਸੀ ਲੈਣੀ ਹੈ ਤੂੰ, ਸਾਰੀਆਂ ਸ਼ਰਨਾਂ ਤੇਰੀਆਂ ਅਧੂਰੀਆਂ ਨੇ। ਇਹਨਾਂ 5 ਸ਼ਬਦਾਂ ਨੂੰ ਹਮੇਸ਼ਾ ਯਾਦ ਰੱਖ, ਤਨ ਮਨ ਤਨ ਵਚਨ ਔਰ ਕਰਮ। ਇਹ 5 ਸ਼ਬਦ ਗੁਰੂ ਸਾਹਿਬ ਪੇਸ਼ ਕਰ ਰਹੇ ਹਨ, ਤਨ ਮਨ ਤਨ ਵਚਨ ਔਰ ਕਰਮ। ਇਹ 5 ਸ਼ਬਦਾਂ ਦੇ ਵਿੱਚ ਪੂਰੇ ਉਤਰੇ ਬਗੈਰ ਗੁਰੂ ਦੀ ਸ਼ਰਨ ਪ੍ਰਾਪਤ ਨਹੀਂ ਕੀਤੀ ਜਾ ਸਕਦੀ। ਅਗਰ ਤੂੰ ਪੂਰਾ ਰੂਪ ਵਿੱਚ ਗੁਰੂ ਦੀ ਸ਼ਰਨ ਵਿੱਚ ਆਉਣਾ ਚਾਹੁੰਦਾ ਤੇ ਤੈਨੂੰ ਇਹਨਾਂ 5 ਸ਼ਬਦਾਂ ਦੇ ਵਿੱਚ ਪੂਰਨ ਰੂਪ ਨਾਲ ਪੂਰਾ ਉਤਰਨਾ ਪਏਗਾ, ਤਾਂ ਤੇਰੀ ਟੇਕ ਤੇਰੀ ਸ਼ਰਨ ਪੂਰੀ ਮੰਨੀ ਜਾਏਗੀ ਔਰ ਤੂੰ ਮੁਕਤੀ ਦਾ ਅਧਿਕਾਰੀ ਹੋਏਗਾ। ਸੁਗਰੀਵ ਨੇ ਜੋ ਸ਼ਰਨ ਲਈ ਸੀ ਇਹ 5 ਸ਼ਬਦ ਦੀ ਸ਼ਰਨ ਲਈ ਸੀ, ਉਸਦਾ ਨਤੀਜਾ ਕੀ ਉਹਨੂੰ ਮਿਲਿਆ ਸੀ, ਕੀ ਫਲ ਦੀ ਪ੍ਰਾਪਤੀ ਹੋਈ ਸੀ? ਉਹ ਆਪਣੀ ਜਾਨ ਨੂੰ ਛੁਪਾਈ ਫਿਰਦਾ ਸੀ ਪੂਰੇ ਲੋਕ, ਬਾਲੀ ਉਹਦਾ ਦੁਸ਼ਮਣ ਸੀ, ਬਾਲੀ ਨੂੰ ਵਰ ਸੀ ਕਿ ਜੋ ਵੀ ਉਹਦੇ ਸਾਹਮਣੇ ਜਾਂਦਾ ਸੀ ਅੱਧੀ ਤਾਕਤ ਉਸ ਨੂੰ ਪ੍ਰਾਪਤ ਹੋ ਜਾਂਦੀ ਸੀ, ਸਾਹਮਣੇ ਵਾਲੇ ਉਹਨੂੰ ਕੋਈ ਜਿੱਤ ਨਹੀਂ ਸੀ ਸਕਦਾ। ਭਗਵਾਨ ਸ੍ਰੀ ਰਾਮ ਚੰਦਰ ਜੀ ਨੇ ਆਪਣੇ ਸ਼ਰਨ ਆਏ ਉਸ ਜੀਵ ਦੀ ਰਕਸ਼ਾ ਕੀਤੀ ਆਪਣਾ ਕਰਮ ਬਣਾ ਕਰਕੇ, ਉਸ ਕਰਮ ਦਾ ਭੁਗਤਾਨ ਭਗਵਾਨ ਸ੍ਰੀ ਰਾਮ ਨੇ ਦਵਾਪਰ ਯੁੱਗ ਦੇ ਵਿੱਚ ਜਦੋਂ ਕਿਸ਼ਨ ਦੇ ਰੂਪ ਵਿੱਚ ਆਏ ਭੁਗਤਾਨ ਕੀਤਾ, ਪਰ ਆਪਣੀ ਸ਼ਰਨਾਰਥੀ ਨੂੰ ਪੂਰੀ ਸ਼ਰਨ ਦਿੱਤੀ ਇਸ ਲੋਕ ਦੇ ਵਿੱਚ ਵੀ ਔਰ ਪਰਲੋਕ ਦੇ ਵਿੱਚ। ਉਹਨੂੰ ਉਸ ਪਰਮ ਪਦ ਦੀ ਪ੍ਰਾਪਤੀ ਹੋਈ ਜਿਸ ਨੂੰ ਪ੍ਰਾਪਤ ਕਰਨ ਵਾਸਤੇ ਅਸੀਂ ਹੋਰ ਹੋਰ ਤਰ੍ਹਾਂ ਦੇ ਕਰਮ ਕਾਂਡ ਕਰਦੇ। ਉਸ ਤੋਂ ਬਾਅਦ ਸ੍ਰੀ ਰਾਮ ਚੰਦਰ ਜੀ ਨੇ ਵਿਭੀਸ਼ਣ ਨੂੰ ਸ਼ਰਨ ਦਿੱਤੀ ਸੀ, ਉਸ ਵਿਭੀਸ਼ਣ ਨੂੰ ਜਿਸ ਨੂੰ ਉਸਦੇ ਭਰਾ ਨੇ ਆਪਣੇ ਘਰੋਂ ਕੱਢ ਦਿੱਤਾ। ਵਿਭੀਸ਼ਣ ਨੇ ਵੀ 5 ਸ਼ਬਦ ਦੀ ਟੇਕ ਸ਼ਰਨ ਭਗਵਾਨ ਸ਼੍ਰੀ ਰਾਮ ਦੀ ਲਈ ਸੀ ਔਰ ਆਪਣੇ ਭਰਾ ਨੂੰ ਸਮਝਾਇਆ ਸੀ ਕਿ ਜਿਨ੍ਹਾਂ ਨੂੰ ਤੂੰ ਸਾਧਾਰਨ ਸਾਧੂ ਨਹੀਂ ਜਾਣ ਇਹ ਵਿਸ਼ਨੂੰ ਦੇ ਅਵਤਾਰ ਹਨ ਪਰਮਾਤਮਾ ਹਨ ਇਹਨਾਂ ਦੀ ਸ਼ਰਨ ਦੇ ਵਿੱਚ ਜਾ ਆਪਣੇ ਅਭਿਮਾਨ ਨੂੰ ਤਿਆਗ ਦੇ ਉਸ ਨੂੰ ਅਭਿਮਾਨ ਸੀ ਆਪਣੀ ਸਿੱਧੀਆਂ ਦੇ ਉੱਤੇ ਔਰ ਉਹ ਅਭਿਮਾਨ ਉਸ ਨੂੰ ਲੈ ਡੁੱਬਿਆ ਸੋਨੇ ਦੀ ਲੰਕਾ ਪਰਿਵਾਰ ਸਮੇਤ ਮਿੱਟੀ ਦੇ ਵਿੱਚ ਖੱਜਲ ਹੋ ਗਈ ਔਰ ਜਿਸ ਨੇ ਸ਼ਰਨ ਪ੍ਰਾਪਤ ਕੀਤੀ ਪੰਜ ਸ਼ਬਦੀ ਉਹ ਇਸ ਲੋਕ ਦੇ ਵਿੱਚ ਵੀ ਰਾਜ ਕਰਦਾ ਰਿਹਾ ਔਰ ਪਰਲੋਕ ਦੇ ਵਿੱਚ ਵੀ ਭਗਵਾਨ ਸ਼੍ਰੀ ਰਾਮ ਨੇ ਗੁਰੂ ਨੇ ਆਪਣੇ ਸ਼ਿਸ਼ਯ ਦੀ ਸੰਭਾਲ ਕੀਤੀ ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਸ਼ਰਨ ਜੋ ਹੈ ਸਿਰਫ ਇਹਨਾਂ ਲੋਕਾਂ ਦੇ ਵਿੱਚ ਹੀ ਸਾਡੀ ਸੰਭਾਲ ਨਹੀਂ ਕਰਦੀ ਪਰਲੋਕ ਦੇ ਵਿੱਚ ਵੀ ਉਸ ਅੰਤਿਮ ਪਹੁੰਚ ਤੱਕ ਜਿੱਥੇ ਤੱਕ ਇਹਨਾਂ ਇਸ਼ਟਾਂ ਦੀ ਪਹੁੰਚ ਸੀ ਉੱਥੇ ਤੱਕ ਲੈ ਕੇ ਵੀ ਜਾਂਦੀ ਹੈ ਔਰ ਸੰਭਾਲ ਵੀ ਕਰਦੀ ਹੈ ਉਸ ਤੋਂ ਬਾਅਦ ਕਲਗੀਧਰ ਪਾਤਸ਼ਾਹ ਨੇ ਆਪਣੀ ਬਾਣੀ ਦੇ ਵਿੱਚ ਬਹੁਤ ਸਾਰੇ ਸਿਧਾਂਤ ਵਿਚਿੱਤਰ ਨਾਟਕ ਦੇ ਵਿੱਚ ਦਿੱਤੇ ਬਹੁਤ ਸਾਰੇ ਅਵਤਾਰਾਂ ਦੀ ਵੀ ਗਣਨਾ ਕੀਤੀ ਹੈ ਉਹਦੇ ਵਿੱਚ ਵੀ ਸ਼ੁਰੂ ਦੇ ਵਿੱਚ ਸ੍ਰਿਸ਼ਟੀ ਦੇ ਜੋ ਰਾਖਸ਼ ਔਰ ਦੇਵਤੇ ਹੋਏ ਨੇ ਉਹਨਾਂ ਦਾ ਇੱਕ ਸਿਧਾਂਤ ਗੁਰੂ ਸਾਹਿਬ ਬਹੁਤ ਛੋਟੇ ਰੂਪ ਵਿੱਚ ਆਪਦੇ ਸਾਹਮਣੇ ਰੱਖਣਗੇ ਇਹਨਾਂ ਦੀ ਆਪਸ ਦੇ ਵਿੱਚ ਦੁਸ਼ਮਣੀ ਸੀ ਰਾਕਸ਼ਾਂ ਦੇ ਵਿੱਚ ਮਧੂ ਚੈਟਲ ਮਹਿਸ਼ਾਸੁਰ ਰੱਤ ਬੀਜ ਔਰ ਹੋਰ ਤਰ੍ਹਾਂ ਦੇ ਐਸੇ ਭਿਆਨਕ ਸਿੱਧੀਆਂ ਪ੍ਰਾਪਤ ਰਾਕਸ਼ ਹੋਏ ਨੇ ਜਿਨ੍ਹਾਂ ਨੇ ਦੇਵਤਿਆਂ ਨੂੰ ਕਈ ਵਾਰੀ ਸਵਰਗਾਂ ਤੋਂ ਬੇਦਖਲ ਕੀਤਾ ਕਈ ਵਾਰਾਂ ਇੱਥੇ ਰੱਤ ਬੀਜ ਦਾ ਉਦਾਹਰਣ ਗੁਰੂ ਸਾਹਿਬ ਦਿੰਦੇ ਨੇ ਇਹਦਾ ਰੱਤ ਬੀਜ ਨਾਮ ਕਿਉਂ ਰੱਖਿਆ ਗਿਆ ਇਸ ਰੱਤ ਬੀਜ ਰਾਕਸ਼ ਦਾ ਹਰ ਖੂਨ ਦੀ ਬੂੰਦ ਜੋ ਥੱਲੇ ਗਿਰਦੀ ਸੀ ਧਰਤੀ ਤੇ ਉਹ ਬੀਜ ਸਰੂਪ ਫੁੱਟ ਪੈਂਦਾ ਸੀ ਔਰ ਇੱਕ ਉਸ ਤੋਂ ਵੀ ਵੱਡੇ ਰੱਤ ਬੀਜ ਦੀ ਤੁਲਨਾ ਹੋ ਜਾਂਦੀ ਗਣਨਾ ਹੋ ਜਾਂਦੀ ਮਤਲਬ ਜਿੰਨੀਆਂ ਬੂੰਦਾਂ ਗਿਰਦੀਆਂ ਸਨ ਉਤਨੇ ਰੱਤ ਬੀਜ ਪੈਦਾ ਹੋ ਜਾਂਦੇ ਸਨ ਉਸ ਤੋਂ ਵੱਧ ਕੇ ਪਾ ਸਕਦਾ ਉਸ ਨੂੰ ਕੋਈ ਮਾਰ ਨਹੀਂ ਸੀ ਸਕਦਾ ਐਸਾ ਭਿਆਨਕ ਰਾਕਸ਼ ਜਿਸ ਲਈ ਦੇਵਤਿਆਂ ਨੂੰ ਇਸਨੇ ਬੇਦਖਲ ਕਰਤਾ ਦੇਵਤਿਆਂ ਨੇ ਆਪਣੇ ਗੁਰੂ ਦੀ ਸ਼ਿਵ ਦੀ ਸ਼ਰਨ ਲਈ ਸ਼ਿਵ ਲੋਕ ਵਿੱਚ ਆਏ ਉੱਥੇ ਕਈ ਸਾਲ ਇਹਨਾਂ ਨੇ ਪੰਜ ਸ਼ਬਦੀ ਤੇ ਆਪਣੇ ਗੁਰੂ ਦੀ ਲਈ ਤਪ ਕੀਤਾ ਉਹਦੀ ਸ਼ਰਨ ਵਿੱਚ ਆਏ ਉੱਥੇ ਚੰਡਿਕਾ ਦੀ ਉਪਾਸਨਾ ਇਹਨਾਂ ਨੇ ਕੀਤੀ ਇੱਥੇ ਇੱਕ ਭਰਮ ਹੈ ਪੂਰੀ ਸਿੱਖ ਜਗਤ ਨੂੰ ਕਿ ਕਲਗੀਧਰ ਪਾਤਸ਼ਾਹ ਨੇ ਚੰਡੀ ਦੀ ਉਪਾਸਨਾ ਕੀਤੀ ਹੈ ਉਸ ਦੀ ਉਸਤਤ ਕੀਤੀ ਹੈ ਇਸ ਨੂੰ ਅਸੀਂ ਜ਼ਿਆਦਾ ਵਿਸਤਾਰ ਵਿੱਚ ਨਹੀਂ ਜਾਣਾ ਸਿਰਫ ਗੁਰੂ ਸਾਹਿਬ ਉਪਦੇਸ਼ ਕਰ ਰਹੇ ਹਾਂ ਕਲਗੀਧਰ ਪਾਤਸ਼ਾਹ ਪੂਰਨ ਸਤਿਗੁਰੂ ਸਨ ਉਹਨਾਂ ਨੇ ਇਹ ਜੋ ਕਥਾ ਇਹਦੇ ਵਿੱਚ ਵਰਣਨ ਕੀਤੀ ਸੀ ਆਪਣੇ ਪਿਛਲੇ ਜਨਮਾਂ ਦੀ ਇਹ ਸਿਰਫ ਉਸ ਮਾਹੌਲ ਨੂੰ ਪੈਦਾ ਕਰਨ ਵਾਸਤੇ ਕੀਤੀ ਸੀ ਕਿ ਜ਼ੁਲਮ ਦੇ ਖਿਲਾਫ ਇੱਕ ਆਵਾਜ਼ ਦਿੱਤੀ ਜਾਏ ਇਸ ਤੋਂ ਉੱਤੇ ਉਹਨਾਂ ਦਾ ਕੁਝ ਵੀ ਹੱਥ ਨਹੀਂ ਸੀ ਉਹਨਾਂ ਨੇ ਉਸ ਅਕਾਲ ਪੁਰਖ ਨੂੰ ਖਡਗ ਰੂਪ ਚੰਡੀ ਰੂਪ ਦੇ ਵਿੱਚ ਉਪਾਸਨਾ ਦੇ ਰੂਪ ਵਿੱਚ ਪਬਲਿਕ ਦੇ ਸਾਹਮਣੇ ਪ੍ਰਗਟ ਕੀਤਾ ਜਿਸ ਦੇ ਨਾਲ ਉਹ ਜੋਸ਼ ਪੈਦਾ ਹੋ ਗਏ ਕਿ ਇਹ ਆਪਣੇ ਮਕਸਦ ਨੂੰ ਪ੍ਰਾਪਤ ਕਰਦੇ ਆਪਣੀ ਆਜ਼ਾਦੀ ਨੂੰ ਪ੍ਰਾਪਤ ਕਰ ਸਿਰਫ ਬਾਹਰ ਦੀ ਆਜ਼ਾਦੀ ਨਹੀਂ ਅੰਦਰ ਦੀ ਆਜ਼ਾਦੀ ਨੂੰ ਵੀ ਪ੍ਰਾਪਤ ਕਰ ਸਕਦਾ ਅਗਰ ਬਾਹਰ ਹੀ ਅਸੀਂ ਗੁਲਾਮ ਬਣੇ ਬੈਠੇ ਹਾਂ ਤੇ ਆਤਮਾ ਨੂੰ ਕਦੋਂ ਆਜ਼ਾਦ ਕਰਾਵਾਂਗੇ ਮਕਸਦ ਆਤਮਾ ਦੀ ਆਜ਼ਾਦੀ ਦਾ ਸੀ ਪਰ ਬਾਹਰ ਦੀ ਆਜ਼ਾਦੀ ਦੀ ਵੀ ਲੋੜ ਸੀ ਅਸੀਂ ਬਾਹਰ ਦੀ ਆਜ਼ਾਦੀ ਦੇ ਗੁਣ ਗਾਉਂਦੇ ਹਾਂ ਕਥਾ ਕੀਰਤਨ ਕਰਦੇ ਹਾਂ ਅੰਦਰ ਦੀ ਆਜ਼ਾਦੀ ਵੱਲ ਸਾਡਾ ਧਿਆਨ ਹੀ ਨਹੀਂ ਸੀ ਜਿਸ ਲਈ ਉਹਨਾਂ ਦੇਵਤਿਆਂ ਨੇ ਸ਼ਰਨ ਲਈ ਚੰਡਿਕਾ ਪ੍ਰਸੰਨ ਹੋਈ ਪ੍ਰਗਟ ਹੋਈ ਉਸਨੇ ਆਪਣੇ ਅਸਤਰ ਧਾਰਨ ਕੀਤੇ ਔਰ ਰਾਕਸ਼ਾਂ ਦੇ ਨਾਸ ਵਾਸਤੇ ਚੱਲ ਪਈ ਭਿਆਨਕ ਯੁੱਧ ਹੋਇਆ ਐਸੇ ਯੁੱਧ ਦੀ ਗਣਨਾ ਕਲਗੀਧਰ ਪਾਤਸ਼ਾਹ ਨੇ ਕੀਤੀ ਹੈ ਕਿ 14 ਲੋਕਾਂ ਦੇ ਵਿੱਚ ਮਤਲਬ ਐਸਾ ਉਸ ਤੋਂ ਪਹਿਲੇ ਕਦੇ ਯੁੱਧ ਨਹੀਂ ਸੀ ਹੋਇਆ ਐਸਾ ਭਿਆਨਕ ਯੁੱਧ ਹੋਇਆ ਪਰ ਰਕਤ ਬੀਜ ਨੂੰ ਕੋਈ ਵੀ ਮਾਰ ਨਾ ਸਕਿਆ ਕਿਉਂਕਿ ਜੋ ਵੀ ਖੂਨ ਦੀ ਬੂੰਦ ਗਿਰਦੀ ਸੀ ਨਵਾਂ ਰਕਤ ਬੀਜ ਬਣ ਜਾਂਦਾ ਉਸ ਲਈ ਫਿਰ ਦੇਵੀ ਨੇ ਵੀ ਉਪਾਸਨਾ ਕੀਤੀ ਉਸਦੇ ਮਕਸਦ ਤੋਂ ਜਵਾਲਾ ਫੁੱਟੀ ਉਸਦੇ ਵਿੱਚੋਂ ਕਾਲਿਕਾ ਦੀ ਉਤਪਤੀ ਹੋਈ ਜਿਸ ਕਾਲਿਕਾ ਨੂੰ ਸਾਰਾ ਸੰਸਾਰ ਅੱਜ ਪੂਜ ਰਿਹਾ ਹੈ ਦੇਵੀ ਨੂੰ ਵੀ ਸਾਰੇ ਸੰਸਾਰ ਵਾਲੇ ਪੂਜ ਰਹੇ ਹਨ ਦੋਨਾਂ ਨੇ ਸਲਾਹ ਕੀਤੀ ਔਰ ਬੈਣ ਨੂੰ दूध बढ़ा के शिव दूधी बढ़ा करके शिव को भेजा कि हे शिव तू दूध बन के इस रक्त बीज को जा इसको समझा कि संधि कर लो नहीं तेरा काल जो है कालिका के रूप में प्रकट हो चुका है। शिव जी ने रक्त बीज को समझाया पर वो सिद्धियां के अंकार में थी तो नहीं समझिया उसने दूध को ही मंजूर किया और उसके बाद दोनों ने सलाह की थी चंडिका जो है वो सिर लाएगी और कालिका जो है इसके खून को पिएगी और आज तक अभी कोई चीजा नु लेकर के पूज रहे हैं और जो जो चंडिका से महिषासुर नु मारती थी एक भी बूंद धरती नहीं गिरन देती थी कालिका उन पी जाती थी अखीर उसकी ताकत चढ़ी है खून सारा निकल गया और चंडिका ने उसने दो हिस्सा कर देता और विजय प्राप्त की थी दिव्या को सारा राज प्राप्त हो गया जड़ा की कदे भी प्राप्त नहीं हो सकता और एक कदों प्राप्त होया जो तो वो अपने गुरु की शरण भी पांच शब्दी देख ला कर के बात संगत जी इसके बाद गुरु नानक साहब सिंह पातशाह जो कालजुग से भी चली उसे भी अति वो साहब पेश कर रहे ने कि जरा नजर मार के देखिए क्या इन्होंने शरण नहीं थी ले क्या इन्होंने शरण की जरूरत नहीं थी या कदों ये उस मुकाम के काबिल बने जिसे आज अभी इन्हों पूजना फकर समझते उच्चे होकर के पूजते हाँ नाज नाल कहते हाँ ये साढ़े गुरु हैं पर कदों जदों ओ अपने सतगुरु की शरण दिखे भाई लहना जी 16 साल घुंगरू पा के इन्हों देवियों के अगे नचते रहे कदे उन्होंने उस परम पद की प्राप्ति नहीं कदे उस ज्ञान की प्राप्ति नहीं पर जो गुरु नानक साहब की शरण विच गए पूरन सतगुरु की शरण विच गए पांच शब्द की टेक ली उसने वो गुरु नानक साहब का ही रूप हो गया। एक क्रिया है एक बहुत लंबी क्रिया है जिसका जिक्र अगले सत्संग करांगे इसे सिर्फ अभी समझना है शरण जरूरी है या नहीं और अगर है तो किसकी लैनी है किसकी शरण जरूरी है उसके बाद गुरु अमरदास जी 72 साल तक सेवा करते रहे हम पाठ पूजा करते रहे हम मूर्तियां पूजते रहे हम पर परम पद की प्राप्ति नहीं हुई गुरु पद की प्राप्ति नहीं हुई कदों हुई जदों सतगुरु की शरण दी 12 साल दिन राती पांच शब्द की टेक ला करके उस गुरु की शब्दी सेवा की अंदर भी और बाहर भी तक जा करके उस सिक्के प्राप्त किया जरा सिक्का अठा लोगों के चौदह भावना चलता है जिसनों नाम की संज्ञा दी जाती है वो नाम जिसके प्रकाश है सुन है अखरी नाम की गल नहीं होती असि समझी जाते हाँ ये सारी अवस्था असि ऐवे ही प्राप्त कर अंग जो अपने आप मुड़ते हैं असी चाहिए तो इन्हों सजीव कर सकते हाँ सतगुरु रूपी अमल रूपी शरीर को प्राप्त कर यह कदों होएगा गुरु अमरदास जी ने अपनी साधारण जी सुख दे इतना वड्डा भंडार रख्या है कि इन जानन की समझन की लोड़ है कि सुख थी मन मेरे ये एक उलाहना छुपया हुआ है गुरु अमरदास जी ने एक उलाहना छुपा के रखा है मन मेरे उलाना किसन कहते जिस वेले एक बच्चे नु असि एक भैड़ा कर्म करन तो मना करते हाँ बार बार पर बच्चा बाज नहीं आंदा मंदा नहीं है और मुड़ मुड़ उसे कर्म नु दोहरांदा है उसे पासे जांदा है क्यों क्योंकि कर्मा की दृष्टि है अनजान है भोलापन है उसनु उहदे हसर का पता नहीं तो मां बाप कई बार उलाना भी कर देते हैं ए मेरे बच्चे तू तो मंदा क्यों नहीं तू तो बार बार क्यों अगले भी हथ पाता है तेरा हथ फट जाए और हथ पकड़ के खिंच लेंगे हम छाती ना ला लेंगे ढेर छुपया होया है इस छोटे जे लफज से भी मन मेरे लाना मेरे सतगुरु की शरणी आ गए सतगुरु की ਜਿੱਥੇ ਸ਼ਰਨ ਦੇ ਵਿੱਚ ਇਹ ਪੰਜ ਲਫ਼ਜ਼ ਛੁਪੇ ਹੋਏ ਨੇ, ਪੰਜ ਸ਼ਬਦ ਛੁਪੇ ਹੋਏ ਨੇ ਜਿਹਨਾਂ ਦਾ ਜ਼ਿਕਰ ਗੁਰੂ ਸਾਹਿਬ ਨੇ ਹੁਣੇ ਆਪਣੀ ਬਾਣੀ ਦੇ ਵਿੱਚ ਕੀਤਾ ਹੈ। ਇਹ ਸ਼ਰਨ ਪੰਜ ਸ਼ਬਦੀ ਸ਼ਰਨ, ਇਹ ਟੇਕ ਪੰਜ ਸ਼ਬਦੀ ਟੇਕ, ਸਾਰੀਆਂ ਟੇਕਾਂ ਨੂੰ ਕੱਢ ਕੇ ਇਹਨਾਂ ਪੰਜਾਂ ਸ਼ਬਦਾਂ ਦੇ ਵਿੱਚ ਪੂਰਨ ਰੂਪ ਵਿੱਚ ਉਤਰ ਕੇ ਲਈ ਗਈ ਟੇਕ ਹੀ ਪਰਵਾਨ ਹੈ, ਬਾਕੀ ਸਾਰੀਆਂ ਟੇਕਾਂ ਅਧੂਰੀਆਂ ਨੇ, ਕਾਲ ਦੇ ਮੂੰਹ ਤੱਕ ਹੀ ਲਿਜਾ ਕੇ ਛੱਡ ਦੇਣਗੇ। ਅਧੂਰੀ ਸ਼ਰਨ ਕਿਸੇ ਕੰਮ ਦੀ, ਮਨ ਮੇਰੇ ਗੁਰ ਸ਼ਰਣੀ ਆ ਨਿਰਮਲ 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 ਅਰਥ ਨੂੰ ਸਮਝਣਾ ਪਵੇ। ਪਿੱਛੇ 19 ਤਰੀਕ ਦੇ ਸਾਧਨ ਵਿੱਚ ਗੁਰੂ ਸਾਹਿਬਾਂ ਨੇ ਇਸ ਨਿਰਮਲ ਸ਼ਬਦ ਨੂੰ ਸਪਸ਼ਟ ਕੀਤਾ ਸੀ, ਅੱਜ ਲਘੂ ਰੂਪ ਦੇ ਵਿੱਚ ਫਿਰ ਸਪਸ਼ਟ ਕਰ ਰਹੇ। ਇਹਦੇ ਨਾਲ ਇੱਕ ਜਵਾਬ ਹੋਰ ਉਹਨਾਂ ਸਤਸੰਗਾਂ ਨੂੰ ਮਿਲ ਜਾਏਗਾ ਜਿਹੜੇ ਫਿਰ ਪੜ੍ਹਨ ਦੇ ਵਿੱਚ ਅਜੇ ਤੱਕ ਪੜ੍ਹਨੀ ਕਰਦੇ। ਨਿਰਮਲ ਕਿਸ ਨੂੰ ਕਿਹਾ ਗਿਆ ਹੈ? ਇੱਕ ਧਰਤੀ ਹੈ, ਬੰਜਰ ਹੈ, ਕਠੋਰ ਹੈ। ਕਿਉਂ ਕਠੋਰ ਹੈ? ਉਹਦੇ ਅੰਦਰ ਕਈ ਤਰੀਕੇ ਦੇ ਪੰਥ, ਕੱਚ, ਹੋਰ ਹੋਰ ਤਰ੍ਹਾਂ ਦੇ ਵਿਕਾਰ। ਜੋ ਵੀ ਬੀਜ ਉਹਦੇ ਵਿੱਚ ਪਾਇਆ ਜਾਏਗਾ ਬੰਜਰ ਧਰਤੀ ਕਦੇ ਨਹੀਂ ਫੁੱਟ, ਉਹਨੂੰ ਨਿਰਮਲ ਬਣਾਉਣਾ ਪੈਂਦਾ ਹੈ, ਉਪਜਾਊ ਬਣਾਉਣਾ ਪੈਂਦਾ। ਕਿਸ ਤਰ੍ਹਾਂ ਬਣੇਗੀ? ਹਲ ਵਾਹਣਾ ਪਏਗਾ, ਖਾਦ ਪਲਾਣੀ ਪਏਗੀ, ਪਾਣੀ ਮਿਲਾਉਣਾ ਪਏਗਾ, ਔਰ ਉਹ ਸਾਰੇ ਵਿਕਾਰ ਜੋ ਉਸ ਧਰਤੀ ਦੇ ਵਿੱਚ ਹਨ ਉਹ ਚੁਣ ਚੁਣ ਕੇ ਇੱਕ ਇੱਕ ਕਰਕੇ ਕੱਢਣੇ ਪੈਣਗੇ। ਫਿਰ ਜਾ ਕਰਕੇ ਉਹ ਧਰਤੀ ਜਿਹੜੀ ਉਪਜਾਊ ਬਣੇਗੀ, ਫਿਰ ਕੋਈ ਵੀ ਬੀਜ ਉਸਦੇ ਵਿੱਚ ਪਾ ਦਿੱਤਾ ਜਾਏ ਉਹ ਸਮੇਂ ਦੀ ਗੁਜ਼ਾਰ ਉਹ ਖੁਦ ਪਏਗਾ, ਉਹਦਾ ਬਣ ਜਾਏਗਾ, ਫਲ ਦੀ ਪ੍ਰਾਪਤੀ ਹੋ ਜਾਏ। ਇੱਥੇ ਜੋ ਨਿਰਮਲ ਸ਼ਬਦ ਗੁਰੂ ਸਾਹਿਬਾਂ ਨੇ ਇਸਤੇਮਾਲ ਕੀਤਾ ਹੈ, ਇਸਦੇ ਪਿੱਛੇ ਪੂਰੀ ਕਿਰਿਆ ਕੀਤੀ ਹੋਈ ਹੈ। ਇਹ ਮਨ ਤੂੰ ਕਦੋਂ ਨਿਰਮਲ ਹੋਏਗਾ? ਜਦੋਂ ਇਹ ਸਾਰੇ ਵਿਕਾਰ ਨਿਕਲਣਗੇ ਤੇ ਸਵਾਦ ਖੱਟੇਗਾ, ਤੇ ਸਾਰੀ ਕਿਰਿਆ ਕਦੋਂ ਪੂਰੀ ਹੋਏਗੀ? ਜਦੋਂ ਤੂੰ ਗੁਰੂ ਦੀ ਸ਼ਰਨ ਵਿੱਚ ਜਾਏਗਾ, ਗੁਰੂ ਦੀ ਤਾਕਤ ਦਾ ਇਸਤੇਮਾਲ ਹੋਏਗਾ, ਕੋਈ ਇਹ ਵਿਕਾਰ ਕੱਢ ਸਕਦੇ ਹੈ, ਤਾਂ ਹੀ ਜਾ ਕਰਕੇ ਤੂੰ ਨਿਰਮਲ ਹੋਏਗਾ, ਉਸ ਸ਼ਰਨ ਨੂੰ ਪ੍ਰਾਪਤ ਕਰ। ਮਨਮੁਖ ਹਰ ਹਰ ਕਰ। ਸਦੀਆਂ ਤੋਂ ਅਸੀਂ ਜਿਹੜੇ ਵੀ ਕਰਮ ਕਰ ਰਹੇ ਹਾਂ, ਪੜ੍ਹਨ ਦੇ, ਸੁਣਨ ਦੇ, ਪੂਜਨ ਦੇ, ਵਿਚਾਰ ਕਰਨ ਦੇ, ਤੇ ਸਭ ਮਨਮੁਖ। ਮਨਮੁਖ ਗੁਰਮੁਖ ਮਨੁੱਖ ਦੀਆਂ ਦੋ ਜਾਤਾਂ ਨੇ, ਤੀਸਰੀ ਕੋਈ ਵੀ ਜਾਤ ਨਾ ਬਣੀ ਹੈ ਨਾ ਬਣੇਗੀ। ਬਾਕੀ ਸਾਰੀਆਂ ਜਾਤਾਂ ਜਿਹੜੀਆਂ ਅਸੀਂ ਬਣਾਈਆਂ ਨੇ ਇਹ ਮਨ ਦੀ ਉਪਜ। ਰੂਹਾਨੀਅਤ ਦੇ ਵੀ ਦੋ ਹੀ ਜਾਤਾਂ ਇਕਰਾਰ ਕੀਤੀਆਂ ਗਈਆਂ, ਇੱਕ ਮਨਮੁਖ ਇੱਕ ਗੁਰਮੁਖ। ਗੁਰਮੁਖ ਕੌਣ ਹੈ? ਸਤਿਗੁਰੂ। ਸਿਰਫ ਸਤਿਗੁਰੂ ਹੀ ਗੁਰਮੁਖ ਹੈ, ਬਾਕੀ ਸਾਰੇ ਅਸੀਂ ਮਨਮੁਖ। ਗੁਰਮੁਖ ਕੌਣ ਹੈ? ਉਸ ਅਜੇ ਪੁਰਸ਼ ਦਾ ਅਵਤਾਰ ਹੈ, ਉਸ ਪਰਮ ਚੇਤਨ ਦਾ ਸਰੂਪ ਹੈ, ਛੋਟਾ ਲਘੂ। ਉਹਦੇ ਅੰਦਰ ਸਭ ਪ੍ਰਗਟ ਹੈ, ਨਾਮ ਪ੍ਰਗਟ ਹੈ, ਪੂਰਨ ਤਾਕਤ ਹੈ ਉਸ ਪਰਮ ਚੇਤਨ ਦੀ, ਉਸ ਅਜੇ ਪੁਰਸ਼। ਮਨਮੁਖ ਮਨਮੁਖ ਕੌਣ? ਮਨਮੁਖ ਕੀ ਹੈ? ਮਨਮੁਖ ਕਾਲ ਹੈ। ਕਾਲ ਕੌਣ ਹੈ? ਬੇਸ਼ਕ ਇਹ ਸਾਰੀ ਤਾਕਤ ਉਸ ਅਜੇ ਪੁਰਸ਼ ਤੋਂ ਲੈਂਦਾ ਹੈ, ਪਰ ਮੌਜੂਦਾ ਸਮੇਂ ਦੇ ਵਿੱਚ ਕੋਈ ਹੋਰ ਸਮੇਂ ਗੁਜ਼ਰ ਗਏ ਵੀ ਇਸਨੇ ਆਪਣੇ ਆਪ ਨੂੰ ਪਰਮਾਤਮਾ ਸ਼ੋਅ ਕੀਤਾ ਹੈ, ਅਜੇ ਪੁਰਸ਼ ਸ਼ੋਅ ਕੀਤਾ ਹੈ, ਅਕਾਲ ਸ਼ੋਅ ਕੀਤਾ ਹੈ। ਹੋਰ ਤੇ ਹੋਰ ਗੁਰਬਾਣੀ ਦੇ ਜੋ ਅਰਥ ਕੱਢੇ ਗਏ ਨੇ, ਬੜਾ ਅਚੰਬਾ ਹੁੰਦਾ ਹੈ ਅਰਥ ਕੱਢਣ ਵਾਲੇ ਵਿਦਵਾਨਾਂ ਉੱਤੇ ਕਿ ਉਹਨਾਂ ਨੂੰ ਰੂਹਾਨੀਅਤ ਦਾ ਕਾਖਾ ਵੀ ਨਹੀਂ ਪਤਾ। ਕਾਖਾ ਕੀ ਹੈ? ਕਾਲ ਔਰ ਅਕਾਲ, ਕਾਲ ਔਰ ਅਕਾਲ ਦੇ ਭੇਦਾ ਹੀ ਨਹੀਂ ਪਤਾ। ਉਹ ਕਾਲ ਨੂੰ ਅਕਾਲ ਕਹਿ ਕੇ ਗੰਗਾ ਕਰ ਰਹੇ ਹਨ। ਹੋਰ ਇੱਕ ਵੱਡਾ ਭਰਮ ਕਿਹੜਾ ਹੈ? ਇਹ ਭਰਮ ਕਿਉਂ ਹੈ? ਕਿਉਂਕਿ ਅਸੀਂ ਮਨਮੁਖ ਹਾਂ। ਕਿਉਂ? ਕਿਉਂਕਿ ਅਸੀਂ ਮਨ ਦੇ ਹੁਕਮ ਚੱਲਦੇ ਹਾਂ, ਮਨ ਕਾਲ ਦੇ ਹੁਕਮ ਚੱਲ ਰਿਹਾ ਹੈ, ਉਸਦਾ ਅੰਸ਼ ਹੈ, ਭਰਮ ਦਾ ਅੰਸ਼ ਹੈ, ਮਾਂ ਕਾਲ ਦਾ ਬੇਟਾ ਹੈ। ਕਦੋਂ ਅਸੀਂ ਇਸਦੇ ਹੁਕਮ ਚੋਂ ਨਿਕਲ ਕੇ ਆਵਾਂਗੇ, ਸਤਿਗੁਰੂ ਦੀ ਸ਼ਰਨ ਵਿੱਚ ਜਾਵਾਂਗੇ, ਤਾਂ ਹੀ ਗੁਰਮੁਖ ਬਣਾਂਗੇ, ਤਾਂ ਹੀ ਪਰਮਾਤਮਾ ਨੂੰ ਪ੍ਰਾਪਤ ਕਰਾਂਗੇ, ਤਾਂ ਹੀ ਸਾਡੀ ਆਵਾਗਮਨ ਖਤਮ ਹੋਵੇ। ਮਨਮੁਖ ਹਰ ਹਰ ਕਰ ਸਕੇ, ਇਹ ਅਵਸਥਾ ਹੈ। ਯੁਗਾਂ ਤੋਂ ਅਸੀਂ ਇਹ ਧਰਮ ਕਰਦੇ ਆ ਰਹੇ ਹਾਂ, ਹਰ ਹਰ ਕਰ ਰਹੇ ਹਾਂ, ਨਾਮ ਜਪ ਰਹੇ ਹਾਂ। ਮੈਲ ਨਾ ਸੱਜੇ ਤੋਂ ਜੀ, ਮੈਲ ਮੈਲ ਸ਼ਬਦ ਦਾ ਇਸਤੇਮਾਲ ਕੀਤਾ ਗੁਰੂ ਸਾਹਿਬਾਂ ਨੇ, ਕਰਮ ਸ਼ਬਦ ਦੀ ਜਗ੍ਹਾ ਇਸਤੇਮਾਲ ਕੀਤਾ ਕਰਮ। ਹੁਣ ਕਰਮ ਤੇ ਅਸੀਂ ਭੋਗ ਵੀ ਰਹੇ ਹਾਂ, ਕਰ ਵੀ ਰਹੇ ਹਾਂ, ਫਿਰ ਅੱਗੇ ਇਸ ਸ਼ਬਦ ਦਾ ਇਸਤੇਮਾਲ ਦੀ ਕੀ ਲੋੜ, ਕਿਉਂਕਿ ਮਹਾਤਮਾ ਦੇ ਵੀ ਸਮਝਣ ਲਈ ਇਹ ਲਫ਼ਜ਼ ਬਹੁਤ ਜ਼ਰੂਰੀ। ਮੈਲ ਅਸੀਂ ਰੋਜ਼ ਇਸ ਸ਼ਬਦ ਦਾ ਇਸਤੇਮਾਲ ਕਰਦੇ ਹਾਂ, ਔਰ ਮੈਲ ਨੂੰ ਧੋਤਾ ਜਾਂਦਾ ਹੈ, ਕੱਢਿਆ ਨਹੀਂ ਜਾਂਦਾ। ਔਰ ਅੰਦਰੂਨੀ ਅਰਥ ਜੋ ਹੈ ਕੱਟਣਾ ਹੈ, ਕਿਉਂਕਿ ਕਰਮ ਹੈ ਉਹ ਕੱਢਿਆ ਜਾਏਗਾ, ਉਹਦੇ ਧੋਣਾ ਨਹੀਂ। ਹੁਣ ਕਰਮ ਜਿੱਥੇ ਅਸੀਂ ਬਾਹਰ ਭੁਗਤ ਰਹੇ ਹਾਂ, ਕਰ ਰਹੇ ਹਾਂ, ਤੇ ਫਿਰ ਇੱਥੇ ਕਿਸ ਕਰਮਾਂ ਦਾ ਜ਼ਿਕਰ ਗੁਰੂ ਸਾਹਿਬ ਕਰ ਰਹੇ ਨੇ, ਕਿਸ ਭੇਦ ਨੂੰ ਗੁਰੂ ਸਾਹਿਬ ਦੱਸ ਰਹੇ ਨੇ, ਇੱਥੇ ਜੋ ਕਰਮਾਂ ਦੀ ਗੱਲ ਕਰਦੀ ਜਾ ਰਹੀ ਹੈ। ਮੈਲ ਨਾ ਸੱਜੇ ਧੋਈ, ਕਰਮ ਨਾ ਸੱਜੇ ਕੱਟੇ। ਕਿਉਂ ਨੀ ਕੱਟ ਸਕੇ ਕਰਮ? ਤੇ ਉਹ ਕਰਮ ਨੇ ਜਿਹੜੇ ਕਰੋੜਾਂ ਜਨਮਾਂ ਤੋਂ ਤ੍ਰਿਕੁਟੀ ਦੇ ਵਿੱਚ ਅਸੀਂ ਇਕੱਠੇ ਕਰੀ ਬੈਠੇ ਹਾਂ, ਜਿਨ੍ਹਾਂ ਨੂੰ ਸੰਚਿਤ ਕਰਮ ਕਿਹਾ ਜਾਂਦਾ। ਉਹ ਸੰਚਿਤ ਕਰਮਾਂ ਨੂੰ ਇੱਥੇ ਮੈਲ ਦੇ ਰੂਪ ਦੇ ਵਿੱਚ ਗੁਰੂ ਸਾਹਿਬ ਪ੍ਰਗਟ ਕਰਦੇ। ਔਰ ਇਹ ਕਦੋਂ ਕੱਟੇ ਜਾਂਦੇ ਹਨ, ਕਦੋਂ ਧੋਤੀ ਜਾਂਦੀ ਹੈ ਮੈਲ? ਜਦੋਂ ਅਸੀਂ ਸਤਿਗੁਰੂ ਦੀ ਸ਼ਰਨ ਲੈਂਦੇ ਹਾਂ ਔਰ ਉਸ ਸੋਨੇ ਦੇ ਸਿੱਕੇ ਨੂੰ ਪ੍ਰਾਪਤ ਕਰਦੇ ਹਾਂ, ਉਸ ਸ਼ਬਦ ਨੂੰ, ਉਸ ਨਾਮ ਨੂੰ ਪ੍ਰਾਪਤ ਕਰਦੇ ਹਾਂ, ਜਿਹੜਾ ਸਿਰਫ ਦਸਵੇਂ ਦੁਆਰ ਤੇ ਪ੍ਰਗਟ ਹੁੰਦਾ ਹੈ, ਨੌ ਦੁਆਰਾਂ ਦੇ ਵਿੱਚ ਨਾਮ ਨਹੀਂ ਹੈ। ਤੇ ਸੱਚੀ ਬਾਣੀ, ਤੇ ਸੱਚਾ ਨਾਮ, ਤੇ ਸੱਚਾ ਸ਼ਬਦ ਦਸਵੇਂ ਦੁਆਰ ਦੇ ਵਿੱਚ ਔਰ ਤ੍ਰਿਕੁਟੀ ਦੇ ਵਿੱਚ ਬੈਠ ਕਰਕੇ ਇਸ ਆਤਮਾ ਨੂੰ ਬਹੁਤ ਸਮੇਂ ਤੱਕ ਉਸ ਧੁਨ ਨੂੰ ਸੁਣਨਾ ਪੈਂਦਾ ਹੈ, ਇਸ ਸ਼ਬਦ ਨੂੰ ਸੁਣਨਾ ਪੈਂਦਾ ਹੈ, ਇਸ ਬਾਣੀ ਨੂੰ ਸੁਣਨਾ ਪੈਂਦਾ ਹੈ, ਤਦ ਜਾ ਕਰਕੇ ਇਹ ਸੰਚਿਤ ਕਰਮ ਜੋ ਨੇ, ਜੋ ਬੀਜ ਸਰੂਪ ਉੱਥੇ ਸੰਚਿਤ ਹੁੰਦੇ ਨੇ, ਮਿਟ ਜਾਂਦੇ ਨੇ, ਤੇ ਫੁੱਟਣ ਦੀ ਇਹਨਾਂ ਦੀ ਅਵਸਥਾ ਜੋ ਹੈ ਖਤਮ ਹੋ ਜਾਂਦੀ ਹੈ। ਉਹ ਭੇਦ ਹੈ ਇਸ ਸੁੱਖ ਦੇ ਵਿੱਚ, ਇਕੱਠੇ ਜਾਂਦੇ ਨੇ ਕਦੋਂ, ਜਦੋਂ ਅਸੀਂ ਸਿੱਕੇ ਨੂੰ ਪ੍ਰਾਪਤ ਕਰ ਲੈਂਦੇ ਹਾਂ। ਉਹ ਸਿੱਕਾ ਕਦੋਂ ਪ੍ਰਾਪਤ ਹੁੰਦਾ ਹੈ? ਜਦੋਂ ਅਸੀਂ ਪੰਜ ਸ਼ਬਦੀ ਤੇ ਆਪਣੇ ਸਤਿਗੁਰੂ ਦੀ ਲਾਂਦੇ। ਇਸ ਸੁੱਖ ਦੇ ਵਿੱਚ ਗੁਰੂ ਸਾਹਿਬਾਂ ਨੇ ਇਹ ਉਪਦੇਸ਼ ਦਿੱਤਾ ਹੈ ਜੋ ਬਿਲਕੁਲ ਸਪਸ਼ਟ ਹੈ ਕਿ ਅਸੀਂ ਟੇਕ ਲੈਣੀ ਹੈ, ਆਪਣੇ ਸਤਿਗੁਰੂ ਦੀ ਲੈਣੀ ਹੈ। ਔਰ ਇਸ ਦੇ ਨਾਲ ਹੀ ਗੁਰੂ ਸਾਹਿਬ ਉਪਦੇਸ਼ ਕਰ ਰਹੇ ਨੇ ਕਿ ਜਿੱਥੇ ਸ਼ਰਨ ਪੰਜ ਸ਼ਬਦੀ ਚਾਹੀਦੀ ਹੈ, ਉੱਥੇ ਗੁਰੂ ਵੀ ਪੂਰਨ ਚਾਹੀਦਾ ਹੈ। ਅੱਜ ਕੱਲ ਅਸੀਂ ਕੀ ਦੇਖਦੇ ਹਾਂ, ਮੈਂ ਆਪਣੇ ਘਰ ਤੋਂ ਸਿਰਫ ਦੋ ਮਹੱਲੇ ਪਾਰ ਕਰਕੇ ਤੇ ਤੀਸਰੇ ਮਹੱਲੇ ਦੇ ਵਿੱਚ ਆਉਂਦਾ ਵਾ, ਫਤਿਹ ਨਗਰ ਔਰ ਅਸ਼ੋਕ ਨਗਰ, ਤੀਸਰਾ ਮਹੱਲਾ ਸੁਭਾਸ਼ ਨਗਰ। ਕਿਉਂ ਆਉਂਦਾ ਵਾ? ਗੁਰੂ ਦੀ ਸ਼ਰਨ ਲੈਣ, ਗੁਰੂ ਦੀ ਦੇਖ ਲੈਣ। ਔਰ ਇਹ ਦੋ ਮਹੱਲਿਆਂ ਦੇ ਵਿੱਚ 10 ਐਸੇ ਡੇਰੇ ਬਣੇ ਹੋਏ ਨੇ ਜਿਨ੍ਹਾਂ ਦੇ ਵੀ ਸੰਤ ਮੌਜੂਦ ਹਨ, ਆਪਣੇ ਆਪ ਨੂੰ ਸੰਤ ਕਲਵਾਉਂਦੇ ਆ, ਕਹਿੰਦੇ ਨੇ ਅਸੀਂ ਸੰਤ ਹੈਗੇ। ਗੁਰੂ ਸਾਹਿਬ ਉਪਦੇਸ਼ ਕਰਦੇ ਨੇ, ਸੰਤ ਕੌਣ ਹਨ? ਸੰਤ ਸਤਿਗੁਰੂ ਦਾ ਹੀ ਰੂਪ ਹਨ। ਔਰ ਸਤਿਗੁਰੂ ਕੌਣ ਹੈ? ਜਿਹਦੀ ਪਹੁੰਚ ਅੱਠੋਂ ਮੰਡਲਾਂ ਦੇ ਵਿੱਚ ਪਲ ਪਲ ਜਿੰਨੀ ਰਾਤੀ ਹੈ, ਉਸ ਨੂੰ ਸੰਤ ਕਿਹਾ ਜਾਂਦਾ। ਬਾਕੀ ਸਾਰੇ ਜੋ ਹੈ ਨੇ ਅਧੂਰੇ ਨੇ, ਖੁਦ ਤੇ 84 ਦੇ ਜੇਲ੍ਹ ਦੇ ਵਿੱਚ ਹੈ ਹੀ ਨੇ। ਜੋ ਉਹਨਾਂ ਦੀ ਟੇਕ ਲੈਂਦਾ ਹੈ ਉਹ ਵੀ 84 ਦੇ ਮੂੰਹ ਦੇ ਵਿੱਚ ਭਰਮਣ ਕਰਦੇ ਹਨ, ਕਿਉਂਕਿ ਉਹਨਾਂ ਦਾ ਅੰਤ ਜੋ ਹੈ ਉਹ ਕਾਲ ਹੀ ਹੈ। ਔਰ ਅਸੀਂ ਟੇਕ ਉਸ ਅਕਾਲ ਤੋਂ ਲੈਣੀ ਹੈ, ਉਹ ਸਤਿਪੁਰਸ਼ ਦੀ ਲੈਣੀ ਹੈ ਜੋ ਸਤਿਗੁਰੂ ਦੇ ਅੰਦਰ ਪ੍ਰਗਟ ਹੈ। ਜਿੱਥੇ ਸਤਿਗੁਰੂ ਪੂਰਾ ਚਾਹੀਦਾ ਹੈ ਉੱਥੇ ਟੇਕ ਵੀ ਪੂਰੀ ਚਾਹੀਦੀ ਹੈ, ਸ਼ਰਨ ਵੀ ਪੂਰੀ ਚਾਹੀਦੀ ਹੈ, ਤਾਂ ਹੀ ਅਸੀਂ ਉਸ ਮੁਕਾਮ ਨੂੰ ਪ੍ਰਾਪਤ ਕਰ ਸਕਾਂਗੇ। ਜਿਸ ਮੁਕਾਮ ਨੂੰ ਦੇਣ ਲਈ ਸਤਿਗੁਰੂ ਇਹਨਾਂ ਲੋਕਾਂ ਦੇ ਵਿੱਚ ਆਉਂਦੇ ਨੇ, ਜਿਸ ਮਟਕੀ ਦੇ ਵਿੱਚ ਆਉਂਦੇ ਨੇ, ਔਰ ਸਾਨੂੰ ਇਹਨਾਂ ਸਵਾਦਾਂ ਚੋਂ, ਇਸ ਮਨ ਨੂੰ ਵਿਕਾਰਾਂ ਤੋਂ ਰਹਿਤ ਕਰਦੇ ਨੇ, ਉਦੋਂ ਹੀ ਉਹ ਨਿਰਮਲ ਹੁੰਦਾ ਹੈ, ਉਦੋਂ ਹੀ ਉਹ ਪਰਮ ਪਦ ਨੂੰ ਪ੍ਰਾਪਤ ਕਰਦਾ ਹੈ। ਕਦੋਂ? ਜਦੋਂ ਅਸੀਂ ਇਹਨਾਂ ਅੰਗਾਂ ਨੂੰ ਜੋ ਆਪਣੇ ਆਪ ਦੇ ਵਿੱਚ ਪੜ੍ਹਨਾ, ਸੁਣਨਾ, ਉਹ ਵਿਚਾਰ ਕਰਨਾ ਮੁਰਦੇ ਦੇ ਬਰਾਬਰ ਹਨ, ਅਮਲ ਰੂਪੀ ਸਤਿਗੁਰੂ ਸਰੀਰ ਨੂੰ ਪ੍ਰਾਪਤ ਕਰਦੇ ਹਾਂ, ਤਾਂ ਜਾ ਕਰਕੇ ਜੇ ਸਾਰੇ ਕਰਮ ਵੀ ਸਾਰਥਕ ਹੋ ਜਾਂਦੇ ਨੇ, ਉਪਾਸਨਾ ਵੀ ਪੂਰਨ ਹੋ ਜਾਂਦੀ ਹੈ, ਔਰ ਅਸੀਂ ਸੁਰ ਮੁਕਾਮ ਅਜੇ ਪੁਰਸ਼ ਦੀ ਗੋਦ ਨੂੰ ਪ੍ਰਾਪਤ ਹੋ ਜਾਂਦੇ ਹਾਂ, ਜਿੱਥੇ ਪਹੁੰਚ ਕੇ ਗੁਰੂ ਨਾਨਕ ਸਾਹਿਬ ਦੀ ਹੁਕਮ ਕੀਤੀ ਹੋਈ ਆਵਾਗਮਨ 84 ਲੱਖ ਦੇ ਗੇੜ ਚੋਂ ਅਸੀਂ ਨਿਕਲ ਜਾਂਦੇ। ਅੱਜ ਦੇ ਰੂਹਾਨੀ ਸਤਸੰਗ ਦੇ ਵਿੱਚ ਗੁਰੂ ਸਾਹਿਬਾਂ ਨੇ ਇਸ ਸ਼ਰਨ ਨੂੰ ਬਿਲਕੁਲ ਸਪਸ਼ਟ ਕਰ ਦਿੱਤਾ ਹੈ ਕਿ ਅਸੀਂ ਪੰਜ ਸ਼ਬਦੀ ਕਰਨ ਲੈਣੀ ਹੈ, ਔਰ ਕਿਸ ਤਰੀਕੇ ਨਾਲ ਲੈਣੀ ਹੈ ਇਹ ਵੀ ਗੁਰੂ ਸਾਹਿਬਾਂ ਨੇ ਸਪਸ਼ਟ ਕਰ ਦਿੱਤਾ ਹੈ। ਅਸੀਂ ਬਾਹਰੀ ਕਰਮ ਕਾਂਡਾਂ ਵਿੱਚ ਨਹੀਂ ਫਸਣਾ, ਪੂਰਨ ਗੁਰੂ ਦੀ ਤਲਾਸ਼ ਕਰਨੀ ਹੈ, ਤਾਕਤ ਗੁਰੂ ਦੀ ਹੈ, ਗੁਰੂ ਹੀ ਸਾਨੂੰ ਇਸ ਆਵਾਗਮਨ ਤੋਂ ਕੱਢ ਸਕਦਾ ਹੈ। ਉਹ ਸ਼ਿਕਾਰੀ ਤੋਂ ਵੱਧ ਤਾਕਤ ਚਾਹੀਦੀ ਹੈ, ਉਹ ਤਾਕਤ ਸਿਰਫ ਅਕਾਲ ਕੋਲ ਹੈ, ਕਾਲ ਤੋਂ ਵੱਧ ਕੇ ਤਾਕਤ ਹੈ, ਕੋਈ ਉਸ ਕਾਲ ਚ ਸਾਨੂੰ ਅਕਾਲ ਤੱਕ ਲੈ ਜਾ ਸਕਦਾ ਹੈ, ਔਰ ਉਹ ਗੁਰੂ ਦੇ ਅੰਦਰ ਪ੍ਰਗਟ ਹੈ। ਪੂਰਨ ਗੁਰੂ ਚਾਹੀਦਾ ਹੈ, ਪੰਜ ਸ਼ਕਤੀ ਦੇਰ ਚਾਹੀਦੀ ਹੈ, ਤਾਂ ਹੀ ਜਾ ਕਰਕੇ ਅਸੀਂ ਇਸ ਆਵਾਗਮਨ ਤੋਂ ਮੁਕਤ ਹੋ ਸਕਦੇ। ਉਹਦੇ ਨਾਲ ਹੀ ਹੁਣ ਮੈਂ ਗੁਰੂ ਸਾਹਿਬਾਂ ਦੇ ਉਸ ਹੁਕਮ ਨੂੰ ਵੀ ਦੁਹਰਾਉਂਦਾ ਹਾਂ। ਅਸੀਂ ਇੱਥੇ ਇਕੱਠੇ ਹੁੰਦੇ ਹਾਂ ਨਾ ਤੇ ਕੋਈ ਨਵਾਂ ਧਰਮ ਚਲਾਉਣ ਵਾਸਤੇ, ਨਾ ਕੋਈ ਨਵਾਂ ਮਤ ਚਲਾਉਣ ਵਾਸਤੇ, ਨਾ ਕਿਸੇ ਧਰਮ ਦੀ ਵਡਿਆਈ ਕਰਨ ਵਾਸਤੇ, ਨਾ ਕਿਸੇ ਵੱਤ ਵਿਸ਼ੇਸ਼ ਦੀ ਨਿੰਦਾ ਕਰਨ ਵਾਸਤੇ। ਅਸੀਂ ਇੱਥੇ ਇਕੱਠੇ ਹੁੰਦੇ ਹਾਂ ਉਸ ਰੂਹਾਨੀ ਸੱਚ ਨੂੰ ਪ੍ਰਾਪਤ ਕਰਨ ਵਾਸਤੇ ਜਿਸ ਨੂੰ ਸੰਤਾਂ ਨੇ ਇਸ ਯੁੱਗ ਦੇ ਵਿੱਚ ਪ੍ਰਗਟ ਕੀਤਾ। ਪੁਰਾਣੇ ਯੁੱਗਾਂ ਦੇ ਵਿੱਚ ਸਿਰਫ ਤਿੰਨ ਮੰਡਲ ਹੀ ਪ੍ਰਗਟ, ਇਸ ਕਲਯੁੱਗ ਦੇ ਵਿੱਚ ਸੰਤਾਂ ਨੇ ਬਾਕੀ ਦੇ ਪੰਜ ਮੰਡਲ ਵੀ ਪ੍ਰਗਟ ਕੀਤੇ ਨੇ, ਔਰ ਮੁਕਤੀ ਜੋ ਹੈ ਇਹ ਪੰਜਵੇਂ ਮੰਡਲ ਦੇ ਵਿੱਚ ਹੈ, ਔਰ ਉੱਥੇ ਤੱਕ ਪਹੁੰਚਣ ਦਾ ਜੋ ਸਹੀ ਰੂਹਾਨੀ ਰਸਤਾ ਹੈ ਉਸ ਰਸਤੇ ਨੂੰ ਗੁਰੂ ਸਾਹਿਬਾਂ ਦੇ ਉਪਦੇਸ਼ ਦੇ ਜ਼ਰੀਏ ਪ੍ਰਾਪਤ ਕਰਨ ਵਾਸਤੇ ਅਸੀਂ ਇੱਥੇ ਇਕੱਠੇ ਹੁੰਦੇ ਹਾਂ। ਇਸ ਤੋਂ ਉੱਤੇ ਕੁਝ ਵੀ ਅਰਥ ਗੁਰੂ ਸਾਹਿਬਾਂ ਦਾ ਇੱਥੇ ਇਕੱਠਾ ਕਰਨ ਦਾ ਨਹੀਂ ਹੈ, ਔਰ ਇਹ ਉਪਦੇਸ਼ ਕਰਦਿਆਂ ਹੋਏ ਗੁਰੂ ਸਾਹਿਬ ਸੰਤਾਂ ਦੀ ਬਾਣੀ ਹੋਰ ਹੋਰ ਮਹਾਂਪੁਰਸ਼ਾਂ ਦੇ ਸ਼ਬਦ ਇਸਤੇਮਾਲ ਕਰਦੇ ਹਨ, ਹੋਰ ਹੋਰ ਦ੍ਰਿਸ਼ਟਾਂਤ ਦਿੰਦੇ ਹਨ ਜਿਹੜੇ ਪ੍ਰਤਿਅਕਸ਼ ਜਾਂ ਅਪ੍ਰਤਿਅਕਸ਼ ਰੂਪ ਕਿਸੇ ਵੀ ਦੇਸ਼ ਧਰਮ ਜਾਤ ਕੌਮ ਮਜ਼ਹਬ ਜਾਂ ਕਿਸੇ ਵੀ ਵਿਸ਼ੇਸ਼ ਮਤ ਜਾਂ ਧਿਰੇ ਦੇ ਨਾਲ ਸੰਬੰਧਿਤ ਹੈ ਨੇ ਜਾਂ ਹੋ ਸਕਦੇ, ਪਰ ਇੱਥੇ ਉਹਨਾਂ ਦਾ ਇਸਤੇਮਾਲ ਸਿਰਫ ਰੂਹਾਨੀਅਤ ਦੇ ਇਸ ਪਾਠ ਅੱਛੇ ਤਰੀਕੇ ਨਾਲ ਸਮਝਾਉਣ ਲਈ ਕੀਤਾ ਜਾਂਦਾ। ਉਸਦੇ ਉੱਤੇ ਇਹਨਾਂ ਸਾਰੇ ਸ਼ਬਦਾਂ ਦਾ ਦ੍ਰਿਸ਼ਟਾਂਤਾਂ ਦਾ ਕੁਛ ਵੀ ਅਰਥ ਨਹੀਂ ਹੈ। ਕੋਈ ਵੀ ਮਾਈ ਭਾਈ ਇਸ ਤੋਂ ਅੱਗੇ ਵੱਧ ਕੇ ਇਹਨਾਂ ਦਾ ਅਰਥ ਕੱਢਦਾ ਹੈ ਤੇ ਇਹ ਉਸ ਜੀਵ ਦੀ ਆਪਣੀ ਮਨਮਤ ਹੈ, ਗੁਰਮਤ ਦਾ ਇਸ ਦੇ ਨਾਲ ਕੁਛ ਵੀ ਸੰਬੰਧ ਨਹੀਂ ਹੈ। ਅਸੀਂ ਸਾਰਿਆਂ ਨੇ ਇਹਨਾਂ ਉਪਦੇਸ਼ਾਂ ਦਾ ਧਿਆਨ ਕਰਨਾ ਹੈ ਔਰ ਇਸ ਦੇ ਉੱਤੇ ਅਮਲ ਵੀ ਕਰਨਾ ਹੈ, ਆਪਣੇ ਘਰ ਦੇ ਵਿੱਚ, ਪਰਿਵਾਰ ਦੇ ਵਿੱਚ, ਹੋਰ ਸਮਾਜ ਦੇ ਵਿੱਚ ਇਹਨਾਂ ਉਪਦੇਸ਼ਾਂ ਦਾ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਅਸੀਂ ਪੜ੍ਹਨ ਦੀ ਔਰ ਸੁਣਨ ਦੀ ਕਿਰਿਆ ਤਾਂ ਪੂਰੀ ਕਰ ਚੁੱਕੇ ਹਾਂ, ਸਦੀਆਂ ਤੋਂ ਕਰਦੇ ਆ ਰਹੇ ਹਾਂ, ਪਰ ਕਦੀ ਅਮਲ ਦੀ ਕਿਰਿਆ ਤੇ ਅਸੀਂ ਅੱਜ ਤੱਕ ਇੱਕ ਪੈਰ ਵੀ ਨਹੀਂ ਰੱਖਿਆ। ਜਿਸ ਲਈ ਅਸੀਂ ਇਹਦਾ ਜ਼ਿਕਰ ਆਪਣੇ ਸਮਾਜ ਦੇ ਵਿੱਚ, ਆਪਣੇ ਪਰਿਵਾਰ ਦੇ ਵਿੱਚ ਕਰਾਂਗੇ ਤੇ ਇਹ ਮਨ ਮਰੇਗਾ, ਗਿਰੇਗਾ, ਕਿਉਂ? ਕਿਉਂਕਿ ਆਤਮਾ ਉਲਾਹਣਾ ਕਰੇਗੀ, ਜੋ ਇਸ ਸੁੱਖ ਦੇ ਵਿੱਚ ਵੀ ਦਿੱਤਾ ਗਿਆ ਸੀ, ਮਨ ਮੇਰੇ ਤੇ ਉਲਾਹਣਾ ਜੋ ਹੈ ਕਦੋਂ ਪ੍ਰਗਟ ਹੋਏਗਾ? ਇੱਕ ਬੱਚਾ ਵੀ ਆ ਕੇ ਸਾਡੇ ਮੂੰਹ ਤੇ ਚਪੇੜ ਮਾਰ ਦੇਗਾ, ਕਹੇਗਾ ਡੈਡੀ ਤੂੰ ਸਾਰਾ ਦਿਨ ਸੱਚ ਦੀ ਗੱਲ ਕਰਦਾ ਹੈ ਤੇ ਮੇਰੇ ਅਜੇ ਝੂਠ ਕਿਉਂ ਬੋਲ ਰਿਹਾ ਹੈ? ਉਹ ਬੱਚਾ ਦਾ ਉਲਾਹਣਾ ਸਾਨੂੰ ਸੱਚ ਦੇ ਮਾਰ ਕੇ ਲੈ ਆਏਗਾ। ਇਹ ਕਦੋਂ ਹੋਏਗਾ? ਜਦੋਂ ਅਸੀਂ ਇਹਦਾ ਜ਼ਿਕਰ ਆਪਣੇ ਪਰਿਵਾਰ ਔਰ ਸਮਾਜ ਦੇ ਵਿੱਚ ਕਰਾਂਗੇ, ਯਾਨੀ ਕਿ ਜਦੋਂ ਵੀ ਅਸੀਂ ਇਸਦਾ ਅਮਲ ਸ਼ੁਰੂ ਕਰਾਂਗੇ ਸਮਝੋ ਕਿ ਸਾਡਾ ਨਵਾਂ ਜਨਮ ਹੋ ਗਿਆ, ਔਰ ਇਹ ਕਦੇ ਨਾ ਕਦੇ ਸਾਨੂੰ ਉਸ ਮੁਕਾਮ ਤੇ ਜ਼ਰੂਰ ਲੈ ਜਾਏਗਾ ਜਿਸ ਜਨਮ ਵਿੱਚ ਨਹੀਂ ਤੇ ਅਗਲੇ ਜਨਮਾਂ ਵਿੱਚ, ਪਰ ਬੇਸ਼ੱਕ ਅਸੀਂ ਇਸ ਦੇ ਉੱਤੇ ਅਮਲ ਕਰਾਂਗੇ ਤਾਂ